SBS Radio.
ਹਾਜ਼ਰੀਨ, ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਬੜੀ ਦਿਲਚਸਪ ਸ਼ਖਸੀਅਤ ਨਾਲ ਕਰਾਉਣ ਜਾ ਰਹੇ ਹਾਂ। ਸਾਡੇ ਆਸਟ੍ਰੇਲੀਆ ਵਿੱਚ, ਬਲਕਿ ਮੈਂ ਕਹਾਂਗੀ ਖਾਸ ਤੌਰ 'ਤੇ ਮੈਲਬਰਨ ਵਿੱਚ ਤਸ਼ਰੀਫ ਲਿਆਏ ਨੇ ਮਸ਼ਹੂਰ ਭਗਤੀ ਸੰਗੀਤ ਦੇ ਗਾਇਕ ਲਖਬੀਰ ਸਿੰਘ ਲੱਖਾ ਜੀ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਾਂਗੇ, ਕੁਝ ਇਹਨਾਂ ਦੀ ਗਾਇਕੀ ਬਾਰੇ ਅਤੇ ਕੁਝ ਇਹਨਾਂ ਦੇ ਨਿੱਜੀ ਜੀਵਨ ਬਾਰੇ। ਲਖਬੀਰ ਜੀ, ਬਹੁਤ ਬਹੁਤ ਸਵਾਗਤ ਹੈ ਜੀ SBS ਪੰਜਾਬੀ ਵਿੱਚ। ਲਖਬੀਰ ਜੀ, ਤੁਸੀਂ ਅਲੱਗ ਅਲੱਗ ਮੁਲਕਾਂ ਵਿੱਚ ਜਾਂਦੇ ਰਹਿੰਦੇ ਹੋ ਆਪਣੇ ਭਜਨ ਸੰਗੀਤ ਵਾਸਤੇ
ਜੀ,
ਤੇ ਆਸਟ੍ਰੇਲੀਆ ਪਹਿਲੇ ਕਦੀ ਆਣਾ ਹੋਇਆ ਤੁਹਾਡਾ?
ਨਹੀਂ ਜੀ, ਮੈਂ ਪਹਿਲੀ ਵਾਰ ਆਇਆ ਜੀ ਆਸਟ੍ਰੇਲੀਆ ਮਹਾਂਦੇਸ਼।
ਹਾਲਾਂ ਤੱਕ ਜੋ ਕੁਝ ਵੇਖਿਆ ਹੈ, ਕੈਸਾ ਲੱਗ ਰਿਹਾ? ਬਾਕੀ ਦੇਸ਼ਾਂ ਤੋਂ ਕੋਈ ਫਰਕ ਲੱਗ ਰਿਹਾ?
ਬਹੁਤ ਸ਼ਾਂਤ ਦੇਸ਼ ਲੱਗ ਰਿਹਾ ਮੈਨੂੰ ਤਾਂ।
ਲੱਖਾ ਜੀ, ਗੱਲਬਾਤ ਤੁਹਾਡੇ ਗੀਤ ਸੰਗੀਤ ਬਾਰੇ ਕਰਦੇ ਹਾਂ। ਤੁਸੀਂ ਸ਼ੋਹਰਤ ਪਾਈ ਵੈਸ਼ਨੋ ਮਾਤਾ ਦੇ ਭੇਟਾਂ ਗਾ ਗਾ ਕੇ। ਸਾਡੇ ਪੰਜਾਬੀ ਸਮਾਜ ਦੇ ਜਿਹੜੇ ਲੋਕ ਹੁੰਦੇ ਨੇ, ਕਿਉਂਕਿ ਸਾਡੇ ਸ਼ਰੋਤੇ ਜ਼ਿਆਦਾਤਰ ਭਾਰਤੀ ਪੰਜਾਬ ਨਾਲ ਤਾਲੁਕ ਰੱਖਦੇ ਨੇ, ਉਹ ਸਾਰੇ ਸੁਣ ਰਹੇ ਨੇ ਔਰ ਜਾਣਦੇ ਵੀ ਨੇ ਇਸ ਚੀਜ਼ ਨੂੰ ਕਿ ਪੰਜਾਬੀ ਜਿਹੜੇ ਹਿੰਦੂ ਪੰਜਾਬੀ ਹੁੰਦੇ ਨੇ ਉਹ ਵੈਸ਼ਨੋ ਮਾਤਾ ਦੇ ਭਗਤ ਜ਼ਿਆਦਾਤਰ ਹੁੰਦੇ ਹੈ, ਤੇ ਜਗਰਾਤਿਆਂ ਦਾ, ਮਾਤਾ ਦੀ ਚੌਕੀ ਦਾ ਬੜਾ ਰਿਵਾਜ਼ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ, ਲੋਕਾਂ ਦੇ ਇੱਕ ਗੈਟ ਟੂਗੈਦਰ ਦਾ ਵੀ ਇਹ ਸਾਧਨ ਹੁੰਦਾ ਤੇ ਭਗਤੀ ਦਾ ਵੀ ਇੱਕ ਤਰੀਕਾ।
ਜੀ ਜੀ ਜੀ।
ਤੁਸੀਂ ਦੱਸਣਾ ਚਾਹੋਗੇ ਕਿ ਤੁਸੀਂ ਆਪਣੇ ਸੰਗੀਤ ਨੂੰ ਇਹ ਮੋੜ ਦੇਣ ਦਾ ਫੈਸਲਾ ਕਿਉਂ ਲਿਆ, ਜਦਕਿ ਜਿੱਥੋਂ ਤੱਕ ਮੈਂ ਜਾਣਦੀ ਹਾਂ ਸ਼ਾਇਦ ਤੁਸੀਂ ਸ਼ੁਰੂਆਤ ਊਸ਼ਾ ਉਥਪ ਦੇ ਪੌਪ ਮਿਊਜ਼ਿਕ ਸਟੂਡੀਓ ਤੋਂ ਕਲਕੱਤੇ ਤੋਂ ਕੀਤੀ ਸੀ?
ਹਾਂਜੀ ਹਾਂਜੀ। ਐਕਚੁਅਲੀ ਜਿੱਥੇ ਮੇਰਾ ਜਨਮ ਹੋਇਆ ਜਮਸ਼ੇਦਪੁਰ, ਪਹਿਲਾਂ ਬਿਹਾਰ ਸੀ, ਅੱਜ ਕੱਲ ਝਾਰਖੰਡ ਹੈ ਉਹ
ਜੀ,
ਕਲਕੱਤਾ ਉੱਥੋਂ ਜ਼ਿਆਦਾ ਦੂਰ ਨਹੀਂ ਸੀ। ਬਚਪਨ ਚੋਂ ਗਾਉਣ ਦਾ ਸ਼ੌਕ ਸੀ, ਇੱਦਾਂ ਸਕੂਲ 'ਚ ਪ੍ਰੇਅਰ ਕਰਨ ਲਈ ਬੱਚਿਆਂ ਦੇ ਨਾਲ। ਫਿਰ ਮੈਟ੍ਰਿਕ 'ਚ ਜਦੋਂ ਮੈਂ ਆਇਆ ਉਦੋਂ ਫਿਰ ਭਗਤੀ ਆਪਣਾ ਦੇਸ਼ ਪ੍ਰੇਮ ਦੇ ਗੀਤ ਕੁਛ ਗਾਏ ਹਿੰਦੀ ਵਿੱਚ, ਪੰਜਾਬੀ ਵਿੱਚ। ਫਿਰ ਏਦਾਂ ਹਲਕਾ ਸੇ ਸ਼ੌਕ ਵੱਧਦਾ ਗਿਆ ਤਾਂ ਮੈਂ ਊਸ਼ਾ ਉਤਪ ਜੀ ਦੇ ਸਟੂਡੀਓ 'ਚ ਫਿਰ ਮੈਂ ਆਪਣੀ ਇੱਕ ਪਰਸਨਲ, ਉਦੋਂ ਕੈਸੇਟ ਦਾ ਜ਼ਮਾਨਾ ਸੀ, ਕੈਸੇਟ ਰਿਲੀਜ਼ ਕਰਾਈ ਤੇ ਉਹ ਸੁਣਨ ਵਾਲਿਆਂ ਨੇ ਕਾਫੀ ਪਸੰਦ ਕੀਤੀ। ਫਿਰ ਹੌਲੇ ਹੌਲੇ ਏਦਾਂ ਕਰਦੇ ਕਰਦੇ ਮੈਂ ਦਿੱਲੀ ਆਇਆ। ਦਿੱਲੀ ਤੋਂ ਫਿਰ ਯੂਕੇ ਕੰਪਨੀ ਸੀ ਇੱਕ, ਉੱਥੇ ਉਹਨਾਂ ਨੇ ਇੱਧਰ ਰਾਜਸਥਾਨ 'ਚ ਬਹੁਤ ਵੱਡਾ ਦਰਬਾਰ ਹੈਗਾ ਖਾਟੂ ਸ਼ਾਮ ਜੀ।
ਜੀ ਜੀ ਬਿਲਕੁਲ।
ਤੇ ਉਹਨਾਂ ਦੀ ਜਦੋਂ ਕੈਸੇਟ ਕੀਤੀ ਤੇ ਉਹ ਫਿਰ ਦਿੱਲੀ, ਰਾਜਸਥਾਨ, ਪੰਜਾਬ ਇੱਧਰ ਕਾਫੀ ਮੇਰਾ ਨਾਮ ਹੋਇਆ, ਲੋਕਾਂ ਨੇ ਕਾਫੀ ਮੈਨੂੰ ਆਸ਼ੀਰਵਾਦ ਦਿੱਤਾ। ਫਿਰ ਮੇਰੀ ਨਜ਼ਰ ਪਈ, ਮੇਰੇ ਤੇ ਨਜ਼ਰ ਪਈ ਗੁਲਸ਼ਨ ਕੁਮਾਰ ਜੀ ਦੀ
ਜੀ,
ਤੇ ਭਗਤੀ ਸੰਗੀਤ ਜਿਹੜਾ ਹੈਗਾ ਉਹ ਮੈਂ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਮਤਲਬ ਭਗਤੀ ਸੰਗੀਤ ਵੱਲ ਜ਼ਿਆਦਾ ਮੇਰਾ ਰੁਝਾਨ ਰਿਹਾ, ਕਿਉਂਕਿ ਮਾਤਾ ਪਿਤਾ ਜਿਹੜੇ ਬਹੁਤ ਧਾਰਮਿਕ ਸਨ, ਸਾਡੇ ਘਰ ਦੇ ਲਾਗੇ ਗੁਰਦੁਆਰਾ ਸਾਹਿਬ ਸੀ ਤੇ ਦੂਜੇ ਪਾਸੇ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਸੀ, ਤੇ ਉੱਧਰ ਵੀ ਭਜਨ ਕੀਰਤਨ ਕਰਨਾ ਸ਼ਾਮੀ, ਤੇ ਗੁਰਦੁਆਰਾ ਸਾਹਿਬ ਵਿੱਚ ਸ਼ਬਦ ਗੁਰਬਾਣੀ ਵਗੈਰਾ ਗੀਤ ਵਗੈਰਾ ਗਾਉਣੇ। ਤੇ ਫਿਰ ਜ਼ਿਆਦਾ ਮੇਰਾ ਮਨ ਜਿਹੜਾ ਭਗਤੀ ਸੰਗੀਤ 'ਚ ਸ਼ੁਰੂ ਤੋਂ, ਕਿਉਂਕਿ ਮੈਂ ਹੁਣ ਤੁਹਾਨੂੰ ਕੀ ਦੱਸਾਂ, ਮੈਂ ਸਵੇਰੇ ਜਦੋਂ ਉੱਠਦਾ ਮੈਂ ਨਿਤਨੇ ਸਾਹਿਬ ਦਾ ਪਾਠ ਤੇ ਕਰਦਾ ਹੀ ਕਰਦਾ ਹੈਗਾ, ਰਾਤੀ ਵੀ ਪਾਠ ਕਰਕੇ ਰਾਤ ਨੂੰ ਸੌਣ ਲੱਗਿਆ ਪਾਠ ਕਰਕੇ ਸੋਣਾ, ਮਤਲਬ ਧਾਰਮਿਕ ਰੁਝਾਨ ਮੇਰਾ ਰਿਹਾ। ਗਾਉਣਾ ਮੈਂ ਸਭ ਕੁਛ ਹੈਗਾ, ਸਭ ਕੁਛ ਗਾਇਆ ਮੈਂ, ਫਿਲਮੀ ਗੀਤ ਵੀ ਗਾਏ, ਭੋਜਪੁਰੀ ਗੀਤ ਗਾਏ ਬਿਹਾਰ 'ਚ, ਬੰਗਲਾ ਗੀਤ ਗਾਏ ਬੰਗਾਲ 'ਚ, ਉੜੀਆ ਗੀਤ ਗਾਏ ਉੜੀਸਾ 'ਚ, ਕਵਾਲੀਆਂ ਗਾਈਆਂ, ਗਜ਼ਲਾਂ ਗਾਈਆਂ, ਸਭ ਕੁਛ ਗਾਇਆ, ਲੇਕਿਨ ਭਗਤੀ ਸੰਗੀਤ 'ਚ ਮੇਰਾ ਜ਼ਿਆਦਾ ਰੁਝਾਨ ਰਿਹਾ। ਅੱਜ ਵੀ ਮੈਂ ਧਾਰਮਿਕ ਜਿਹੜੇ ਪੰਜਾਬੀ ਗੀਤ ਉਹ ਵੀ ਗਾਉਣਾ, ਤੇ ਮਾਤਾ ਜੀ ਦੇ ਭੇਟਾਂ, ਭੋਲੇ ਸ਼ੰਕਰ ਦੀਆਂ ਭੇਟਾਂ, ਬਜਰੰਗ ਬਲੀ ਦੀਆਂ ਭੇਟਾਂ, ਕ੍ਰਿਸ਼ਨ ਦੀਆਂ ਭੇਟਾਂ, ਸਾਈਂ ਜੀ ਦੀਆਂ ਭੇਟਾਂ, ਮਤਲਬ ਜੋ ਵੀ ਮਤਲਬ ਮੈਨੂੰ ਚੰਗਾ ਲੱਗਦਾ ਮੈਂ ਗਾ ਲੈਂਦਾ।
ਇਹ ਵੀ ਦੱਸਣਾ ਜੀ ਕਿ ਇੱਕ ਸਿੱਖ ਪਰਿਵਾਰ 'ਚੋਂ ਹੋ ਕੇ ਤੁਸੀਂ ਹਿੰਦੂ ਧਾਰਮਿਕ ਗੀਤ ਸੰਗੀਤ ਦੇ ਵਿੱਚ ਰੁਚੀ ਲਈ, ਉਹਦੇ ਵਿੱਚ ਤੁਸੀਂ ਆਪਣੀ ਆਵਾਜ਼ ਨੂੰ ਸਾਧਿਆ, ਕੀ ਇਸ ਦੇ ਬਾਰੇ ਤੁਹਾਨੂੰ ਕਿਤੋਂ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ?
ਨਹੀਂ ਨਹੀਂ, ਐਕਚੁਅਲੀ ਮੇਰਾ ਜਨਮ ਜਿੱਥੇ ਜਿੱਥੇ ਹੋਇਆ ਉੱਥੇ ਉਹ ਮਿੰਨੀ ਇੰਡੀਆ ਜਮਸ਼ੇਦਪੁਰ, ਟਾਟਾ ਸਟੀਲ
ਜੀ,
ਟਾਟਾ ਨਗਰ, ਉੱਥੇ ਮਤਲਬ ਕੋਈ ਐਸਾ ਭੇਦਭਾਵ ਨਹੀਂ ਸੀ। ਵੰਡ ਵੇਲੇ ਜਿਹੜੇ ਵੀ ਪਾਕਿਸਤਾਨ ਚੋਂ ਆਏ ਪੰਜਾਬੀ ਆਪਣੇ ਹਿੰਦੂ ਵੀਰ
ਜੀ,
ਉਹਨਾਂ ਦੀ ਬਹੁਤ ਵੱਡੀ ਬਸਤੀ ਸੀ ਉਹ, ਤੇ ਦੋਵੇਂ ਜਿਹੜੇ ਹੈਗੇ ਹਿੰਦੂ ਸਿੱਖ, ਮਤਲਬ ਗੁਰਦੁਆਰਾ ਸਾਹਿਬ ਵੀ ਜਾਣਾ ਉਹਨਾਂ ਨੇ ਸਵੇਰੇ ਸ਼ਾਮੀ, ਤੇ ਮੰਦਰ ਵੀ ਜਾਣਾ, ਦੋ ਮਤਲਬ ਕਿਸੇ ਕੋਈ ਚੀਜ਼ ਦਾ ਭੇਦਭਾਵ ਨਹੀਂ ਸੀ, ਔਰ ਮੈਨੂੰ ਇਹੋ ਜਿਹੀ ਕੋਈ ਤਕਲੀਫ਼ ਨਹੀਂ ਹੋਈ, ਕਿਸੇ ਨੇ ਮੈਨੂੰ ਕੁਛ ਇਸ ਬਾਰੇ ਕੁਛ ਅੱਜ ਤੱਕ ਕਿਹਾ ਨਹੀਂ ਆ, ਇਹ ਸਮਝੋ ਕਿ ਰੱਬ ਦੀ ਕਿਰਪਾ ਹੀ ਰਹੀ।
ਤੇ ਇਹ ਤੇ ਹੋ ਗਈ ਗੱਲ ਤੁਹਾਡੇ ਬਚਪਨ ਦੀ, ਤੇ ਜਦੋਂ ਤੁਸੀਂ ਇੰਡਸਟਰੀ 'ਚ ਆਏ ਬਤੌਰ ਇੱਕ ਮੰਨੇ ਹੋਏ ਗਾਇਕ ਬਣ ਗਏ ਹੋ, ਜਗ੍ਹਾ ਜਗ੍ਹਾ ਜਾਂਦੇ ਹੋ, ਤੁਸੀਂ ਮਾਤਾ ਵੈਸ਼ਨੋ ਦੀਆਂ ਮੂਰਤੀਆਂ ਦੇ ਅੱਗੇ ਆਪਣੀ ਦਸਤਾਰ ਸਜਾ ਕੇ ਜਦ ਗਾਉਂਦੇ ਹੋ, ਗਲੇ 'ਚ ਲੋਕੇਟ ਵੀ ਹੁੰਦਾ ਹੈ, ਮੱਥੇ 'ਤੇ ਤਿਲਕ ਵੀ ਹੁੰਦਾ ਹੈ, ਹੱਥ 'ਤੇ ਮੌਲੀ ਵੀ ਬੱਝੀ ਹੁੰਦੀ ਹੈ, ਅਤੇ ਇਹ ਦੇਖਣ 'ਚ ਜਿਹੜੇ ਧਰਮ ਨਿਰਪੱਖ ਲੋਕ ਨੇ ਉਹ ਤਾਂ ਇਸ ਚੀਜ਼ ਨੂੰ ਬੜਾ ਅੱਛਾ ਔਰ ਚੰਗਾ ਸਮਝਦੇ ਨੇ, ਲੇਕਿਨ ਯਕੀਨਨ ਕਦੀ ਕਿਸੇ ਨੇ ਤਾਂ ਕੁਝ ਕੋਈ ਤਲਖ ਗੱਲ ਕਦੀ ਕੀਤੀ ਹੋਵੇਗੀ।
ਨਹੀਂ, ਓਦਾਂ ਮੈਨੂੰ ਇੱਕ ਵਾਰ ਫੋਨ ਆਇਆ ਸੀ ਕਿ ਤੁਸੀਂ ਭਾਜੀ ਪੱਗ ਬੰਨ ਕੇ ਤੇ ਮਾਤਾ ਦੀਆਂ ਭੇਟਾਂ ਗਾਉਂਦੇ, ਤੇ ਮੈਂ ਉਹਨਾਂ ਨੂੰ ਇਹੋ ਜਵਾਬ ਦਿੱਤਾ ਸੀ, ਮੈਂ ਕਿਹਾ ਵੀ ਮਾਤਾ ਵੀ ਤਾਂ ਅਕਾਲ ਪੁਰਖ ਦੀ ਸ਼ਕਤੀ ਆ, ਜੇ ਮੈਂ ਅਕਾਲ ਪੁਰਖ ਦੀ ਸ਼ਕਤੀ ਦੇ ਗੁਣ ਗਾਉਂਦਾ ਤੇ ਕੀ ਬੁਰਾਈ ਹੈਗੀ।
ਜੀ ਬਿਲਕੁਲ, ਤੇ ਅਸੀਂ ਕਦੀ ਚੰਡੀ ਦੀ ਵਾਰ ਦਾ ਵੀ ਜ਼ਿਕਰ ਕੀਤਾ ਆ ਇਹਦੇ ਬਾਰੇ?
ਹਾਂਜੀ ਹਾਂਜੀ, ਚੰਡੀ ਦੀ ਵਾਰ ਦਾ ਪਾਠ ਕਰਦਾ ਵਾਂ, ਜਿੱਦਾਂ ਰਾਤਿਆਂ 'ਚ ਮੈਂ ਚੰਡੀ ਦੀ ਵਾਰ ਦਾ ਵੀ ਪਾਠ ਕਰਦਾ ਹੁੰਦਾ।
ਤੇ ਵੈਸੇ ਤੁਸੀਂ ਗਾਇਕੀ ਸਿੱਖੀ ਕਿਸੇ ਕੋਲੋਂ ਜਾਂ ਤੁਸੀਂ ਆਪਣਾ ਕੋਈ ਗੁਰੂ ਧਾਰਿਆ ਹੋਵੇ?
ਨਹੀਂ ਜੀ, ਇਹ ਬਾਬੇ ਨਾਨਕ ਦੀ ਕਿਰਪਾ ਰਹੀ ਆ ਤੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਆ। ਮੈਂ ਸਾਡੇ ਬਹੁਤ ਸਿੱਧ ਮੰਦਰ ਸੀ ਬਿਹਾਰ 'ਚ, ਅੱਜ ਕੱਲ੍ਹ ਝਾਰਖੰਡ 'ਚ ਆ, ਦੇਵਘਰ ਬਾਬਾ ਬੈਜਰਾ।
ਜੀ ਬਿਲਕੁਲ, ਉਹ ਤੇ ਜੋਤਿਰਲਿੰਗ ਵੀ ਹੈ।
ਹਾਂਜੀ ਜੋਤਿਰਲਿੰਗ ਹੈ, ਮੈਂ ਉੱਥੇ ਜਾਂਦਾ ਹੁੰਦਾ ਸੀ, ਆਪਣਾ ਮਾਰਵਾੜੀ ਸਮਾਜ ਸੀ ਸਾਡੇ, ਉਹ ਮੈਨੂੰ ਲੈ ਕੇ ਜਾਂਦੇ ਹੁੰਦੇ ਸੀ, ਮੇਰੀ ਸ਼ੁਰੂਆਤ ਉੱਥੋਂ ਹੋਈ।
ਠੀਕ ਹੈ,
ਤੇ ਫਿਰ ਐਸੀ ਐਸੀ ਕਿਰਪਾ ਹੋਈ ਕਿ ਬਸ ਫਿਰ ਮੈਂ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ।
ਠੀਕ ਹੈ, ਤੇ ਤੁਸੀਂ ਆਪਣਾ ਗੁਰੂ ਬਾਬਾ ਨਾਨਕ ਨੂੰ ਤੇ ਸ਼ਿਵ ਜੀ ਨੂੰ ਮੰਨਦੇ ਹੋ?
ਹਾਂਜੀ, ਬਾਬਾ ਨਾਨਕ, ਗੁਰੂ ਨਾਨਕ, ਬਾਬਾ ਨਾਨਕ ਨੂੰ ਮੰਨਦੇ, ਸ਼ਿਵ ਜੀ ਭਗਵਾਨ ਜੀ ਦੀ ਬਹੁਤ ਕਿਰਪਾ ਰਹੀ ਔਰ ਬੜਾ ਸਮਝ ਲਓ ਕਿ ਬੜਾ ਬਹੁਤ ਜ਼ਿਆਦਾ ਆਸ਼ੀਰਵਾਦ ਰਿਹਾ।
ਤੇ ਆਪਣੇ ਘਰ 'ਚ ਵੀ ਤੁਸੀਂ ਪੂਜਾ ਪਾਠ ਦਾ ਤੇ ਗਾਇਕੀ ਦਾ ਬੰਦੋਬਸਤ ਕੀਤਾ ਹੋਇਆ?
ਮੈਂ ਜੀ, ਮੇਰੇ ਕੋਲ ਮਹਾਰਾਜ ਦੀ ਕਿਰਪਾ ਨਾਲ, ਮਾਤਾ ਰਾਣੀ ਦੀ ਕਿਰਪਾ ਨਾਲ ਬਹੁਤ ਵੱਡਾ ਫਲੈਟ ਆ। ਇੱਕ ਪਾਸਾ ਮੈਂ ਦਰਬਾਰ ਬਣਾਇਆ, ਉਹ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਸੈਂਚੀਆਂ ਨੇ ਜੋ ਮੇਰੇ ਪਿਤਾ ਜੀ ਦੀਆਂ ਹੱਥਾਂ ਦੀਆਂ ਨੇ, ਉਹ ਪਾਠ ਆ, ਦੋ ਪਾਠ ਨੇ, ਉਹਨਾਂ ਨੂੰ ਮੈਂ ਬੜੇ ਵਧੀਆ ਤਰੀਕੇ ਨਾਲ ਸਜਾਇਆ ਹੋਇਆ, ਤੇ ਮਾਤਾ ਰਾਣੀ ਦਾ ਦਰਬਾਰ ਆ, ਭੋਲੇ ਸ਼ੰਕਰ ਦਾ ਆ, ਰਾਧੇ ਕ੍ਰਿਸ਼ਨ ਦਾ, ਮਤਲਬ ਟੋਟਲ ਦਰਬਾਰ ਸਜਾਇਆ ਘਰ 'ਚ।
ਸੋ ਇੱਕੋ ਜਗ੍ਹਾ 'ਚ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਸਜਾਏ ਹੋਏ ਨੇ ਤੇ ਦੇਵੀ ਦੇਵਤਿਆਂ, ਹਿੰਦੂ ਦੇਵੀ ਦੇਵਤਿਆਂ ਦੇ?
ਨਹੀਂ, ਉੱਚ ਮੈਂ ਚਾਈਨਾ ਤੋਂ ਇੱਕ ਮੂਰਤੀ ਲਿਆਇਆ ਸੀ ਬਾਬੇ ਨਾਨਕ ਦੀ, ਉਹ ਬਾਬਾ ਨਾਨਕ ਜੀ ਦਾ ਅਸਥਾਨ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਉਹ ਇੱਕ ਪਾਸੇ ਆ।
ਠੀਕ ਹੈ ਜੀ,
ਤੇ ਇੱਕ ਪਾਸੇ ਮਾਤਾ ਦਾ ਦਰਬਾਰ ਹੈ ਪੂਰਾ।
ਤੇ ਜੀ, ਇਹ ਚਾਈਨਾ ਤੋਂ ਬਾਬਾ ਨਾਨਕ ਦੀ ਮੂਰਤੀ ਲਿਆਉਂਦੀ ਕੀ ਲੋੜ ਪਈ ਜੀ? ਆਪਣੇ ਉੱਥੇ ਮੁੱਕੀਆਂ ਤਾਂ ਨਹੀਂ ਸੀਗੀਆਂ?
ਇੱਥੇ ਤਾਂ ਮੈਂ ਉਹ ਪਹਿਲੀ ਵਾਰ ਦੇਖੀ, ਮੈਂ ਇੱਥੇ ਤਾਂ ਕਦੇ ਦੇਖੀ ਨੀ ਬਾਬੇ ਨਾਨਕ ਦੀ ਮੂਰਤੀ, 4-5 ਸਾਲ ਪਹਿਲਾਂ ਲੈਂਦੀ ਮੈਂ।
ਕਿਉਂਕਿ ਆਪਣੇ ਵਜ੍ਹਾ ਉਹਦੀ ਮੇਰੇ ਖਿਆਲ ਨਾਲ ਇਹ ਹੋਵੇਗੀ ਕਿ ਸਿੱਖ ਰਵਾਇਤ ਦੇ ਵਿੱਚ ਮੂਰਤੀਆਂ ਦਾ ਰਿਵਾਜ਼ ਹੈ ਨਹੀਂ।
ਹਾਂ, ਮੂਰਤੀ ਪੂਜਨ ਤਾਂ ਨਹੀਂ ਹੈ ਵੈਸੇ, ਮੂਰਤੀ ਪੂਜਨ ਦਾ ਖੰਡਨ ਹੈਗਾ
ਜੀ,
ਲੇਕਿਨ ਉਹ ਮੇਰੇ ਮਨ ਨੂੰ ਬੜੀ ਮੋਹੀ ਬਾਬੇ ਨਾਨਕ ਜੀ ਜਿਹੜੀ ਮੂਰਤੀ ਸੀ
ਜੀ,
ਬੜੀ ਮੁਸ਼ਕਿਲ ਨਾਲ ਲੇਕਿਨ ਕੋਈ ਦਿੱਕਤ ਨਹੀਂ ਮੈਨੂੰ ਲਿਆਉਣ ਚ।
ਜੀ ਜੀ, ਠੀਕ ਹੈ।
ਹਾਂਜੀ,
ਤੇ ਲਖਾ ਜੀ, ਤੁਸੀਂ ਮਾਤਾ ਦੀਆਂ ਭੇਟਾਂ ਜਾਂ ਹੋਰ ਧਾਰਮਿਕ ਗੀਤ ਸੰਗੀਤ ਤੇ ਲੋਕਾਂ ਨੇ ਤੁਹਾਡਾ ਕਾਫੀ ਸੁਣਿਆ, ਤੇ ਤੁਸੀਂ ਕੱਲ ਮੈਲਬਰਨ 'ਚ ਰੌਕ ਬੈਂਕ ਮੰਦਰ ਦੇ ਵਿੱਚ ਉੱਥੇ ਹੋਰ ਲੋਕਾਂ ਨੂੰ ਨਿਹਾਲ ਕਰੋਗੇ ਆਪਣੇ ਸੰਗੀਤ ਨਾਲ, ਲੇਕਿਨ ਜੀ, ਸੋ ਅਸੀਂ ਉਹਦੇ ਲਈ ਦਰਖਾਸਤ ਜ਼ਰਾ ਰੁਕ ਕੇ ਕਰਾਂਗੇ। ਸਾਨੂੰ ਕੋਈ ਜਾਂਦੇ ਜਾਂਦੇ ਸਾਡੇ ਸ਼ਰੋਤਿਆਂ ਨੂੰ ਕੋਈ ਅਜਿਹਾ ਆਪਣਾ ਗੀਤ ਸੁਣਾਓ ਜਿਹੜਾ ਲੋਕਾਂ ਨੇ ਨਾ ਸੁਣਿਆ ਹੋਵੇ, ਭਾਵੇਂ ਪੰਜਾਬੀ ਦਾ ਹੋਵੇ ਜਾਂ ਤੁਸੀਂ ਭੋਜਪੁਰੀ ਦਾ ਵੀ ਕਿਹਾ ਜਾਂ ਫਿਲਮੀ ਪੌਪ ਸਿੰਗਿੰਗ ਵੀ ਤੁਸੀਂ ਕੀਤੀ ਹੈ, ਕੋਈ ਆਪਣਾ ਵਿਲੱਖਣ ਜਿਹਾ ਸੰਗੀਤ ਸੁਣਾਓ ਨਾ ਜੀ।
ਮੈਂ ਵੇਖੋ, ਹੁਣੇ ਮੈਂ ਇੱਕ ਫਿਲਮ ਪ੍ਰਜੈਂਟ ਕੀਤੀ ਆ, ਮਾਂ ਪੁਰਾਣਾਗਿਰੀ। ਮਾਂ ਪੁਰਾਣਾਗਿਰੀ ਦਾ ਸਥਾਨ ਹੈਗਾ, ਪਹਿਲਾਂ ਯੂਪੀ ਸੀ, ਅੱਜ ਕੱਲ੍ਹ ਉੱਤਰਾਖੰਡ ਹੈ। ਟਨਕਪੁਰ ਇੱਕ ਸਟੇਸ਼ਨ ਹੈ, ਉਹਦੇ ਲਾਗੇ ਮਾਤਾ ਦਾ ਦਰਬਾਰ ਹੈ ਬਹੁਤ ਵੱਡਾ।
ਜੀ ਜੀ, ਟਨਕਪੁਰ ਹੈ।
ਉੱਥੇ ਮੈਂ ਦੋ ਵਾਰੀ ਦਰਸ਼ਨ ਵੀ ਕਰਕੇ ਆਇਆ, ਇੱਕ ਪਾਸੇ ਨਾਨਕ ਮੱਤਾ ਸਾਹਿਬ ਹੈ, ਇੱਕ ਬੰਨੇ ਰੀਠਾ ਸਾਹਿਬ ਹੈ, ਤੇ ਵਿਚਕਾਰ ਪਹਾੜ ਦੇ ਉੱਤੇ ਮਾਤਾ ਦਾ ਦਰਬਾਰ ਆ।
ਠੀਕ ਹੈ ਜੀ।
ਪਰਲੇ ਪਾਸੇ ਨੇਪਾਲ ਆ
ਜੀ,
ਉਹ ਹੱਦ ਆ ਪੂਰੀ ਆਪਣੇ ਭਾਰਤ ਵਰਸ਼ ਦੀ ਤੇ ਨੇਪਾਲ ਦੀ।
ਜੀ ਜੀ ਜੀ।
ਉਹ 'ਚ ਮੈਂ ਇੱਕ ਸੂਫੀ ਗੀਤ, ਜਿਹੜਾ ਸੂਫੀ ਤਾਂ ਸਾਰੇ ਲੋਕ ਗਾਉਂਦੇ ਨੇ, ਲੇਕਿਨ ਉਹ 'ਚ ਮੈਂ ਆਪਣੇ ਹਿਸਾਬ ਨਾਲ ਸੂਫੀ ਗੀਤ ਗਾਇਆ
ਜੀ,
ਉਹ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਣਾ, ਸ਼ਾਇਦ ਤੁਹਾਨੂੰ ਪਸੰਦ ਆਉਣ,
ਦਰਸ਼ਕਾਂ
ਨੂੰ ਪਸੰਦ ਆਉਣ। ਮਤਲਬ ਅੱਜ ਦਾ ਜਿਹੜਾ ਯੁੱਗ ਹੈਗਾ, ਇਹ 'ਚ ਮੇਰੇ ਜੈਸੇ ਇਨਸਾਨ ਨੂੰ ਵੀ ਚੇਤਾਵਨੀ ਆ ਤੇ ਅਪੀਲ ਵੀ ਹੈਗੀ ਆ ਆਮ ਜਨਤਾ ਨੂੰ। ਆਪਣੇ ਹਿੱਸੇ ਕੀ ਨੇਕੀਆਂ ਵਕਤ ਕੇ ਰਹਤੇ ਕਰ ਲੇ, ਆਪਣੇ ਹਿੱਸੇ ਕੀ ਨੇਕੀਆਂ ਵਕਤ ਕੇ ਰਹਤੇ ਕਰ ਲੇ, ਵਕਤ ਕਹੀਂ ਇਹ ਰੂਠ ਨਾ ਜਾਏ, ਵਕਤ ਕਹੀਂ ਇਹ ਰੂਠ ਨਾ ਜਾਏ, ਕੁਛ ਤੋਂ ਵਕਤ ਸੇ ਡਰ ਲੇ, ਆਪਣੇ ਹਿੱਸੇ ਕੀ ਨੇਕੀਆਂ ਵਕਤ ਕੇ ਰਹਤੇ ਕਰ ਲੇ।
ਬਹੁਤ ਅੱਛਾ ਜੀ, ਤੁਸੀਂ ਬੜਾ ਇੱਕ ਅਹਿਮ ਸੁਨੇਹਾ ਵੀ ਦਿੱਤਾ ਹੈ ਲੋਕਾਂ ਨੂੰ ਇਹਦੇ ਵਿੱਚ। ਜੀ ਜ਼ਰੂਰ, ਮੈਂ ਯਕੀਨ ਕਰਦੀ ਹਾਂ ਲੋਕਾਂ ਨੂੰ ਪਸੰਦ ਆਏਗਾ। ਲਖਬੀਰ ਜੀ, ਜਾਂਦੇ ਜਾਂਦੇ ਮੇਰੀ ਗੁਜ਼ਾਰਿਸ਼ ਹੈ, ਮੇਰੀ ਨਿੱਜੀ ਤੌਰ 'ਤੇ, ਜ਼ਾਤੀ ਤੌਰ 'ਤੇ ਸਭ ਤੋਂ ਪਸੰਦੀਦਾ ਭੇਟ ਤੁਹਾਡੇ ਵੱਲੋਂ ਗਾਈ ਹੋਈ, ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ, ਦੋ ਲਾਈਨਾਂ ਜੀ।
ਠੀਕ ਹੈ ਜੀ। ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ, ਨਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ, ਭਗਤੋਂ ਕੀ ਤੇਰੇ ਭਗਤੋਂ ਕੀ ਯਹਾਂ ਭਗਤੋਂ ਕੀ ਲਗੀ ਹੈ ਕਤਾਰ ਭਵਾਨੀ, ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ, ਨਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ।
ਬਹੁਤ ਬਹੁਤ ਸ਼ੁਕਰੀਆ ਲੱਖਾ ਜੀ, ਤੁਸੀਂ ਆਪਣਾ ਵਕਤ ਦਿੱਤਾ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਮੈਲਬਨ ਦਾ, ਆਸਟ੍ਰੇਲੀਆ ਦਾ ਤੁਹਾਡਾ ਸਫ਼ਰ ਸੁਖਾਵਾਂ ਰਹੇਗਾ, ਅਤੇ ਤੁਸੀਂ ਇੱਥੋਂ ਖੂਬਸੂਰਤ ਯਾਦਾਂ ਲੈ ਕੇ ਭਾਰਤ ਜਾਓਗੇ।
ਧੰਨਵਾਦ ਜੀ,
ਬਹੁਤ ਬਹੁਤ ਸ਼ੁਕਰੀਆ,
ਸਤਿ ਸ਼੍ਰੀ ਅਕਾਲ।
ਸੋ ਦੋਸਤੋ, ਇਹ ਸਨ ਮਸ਼ਹੂਰ ਭਜਨ ਗਾਇਕ ਲਖਬੀਰ ਸਿੰਘ ਲੱਖਾ, ਜਿਹੜੇ ਅੱਜ ਕੱਲ੍ਹ ਆਸਟ੍ਰੇਲੀਆ ਵਿੱਚ ਆਪਣੇ ਸੰਗੀਤ ਦੇ ਦੌਰੇ ਉੱਤੇ ਆਏ ਹੋਏ ਨੇ। ਦੋਸਤੋ, ਇਸ ਇੰਟਰਵਿਊ ਬਾਰੇ ਜੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0442-9962-6363 'ਤੇ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Subscribe to our regular podcasts on iTunes.